ਵਿੱਚ ਦਮ ਬੀਤੇ ਕਦੀ ਤੈ ਬੈਠੇ ਸਾਬ ਨਾ ਕੀਤਾ
ਲੱਖਾਂ ਦੇ ਵਣਜ ਵਿੱਚੋਂ ਨਫਾ ਨਾ ਇੱਕ ਤੇ ਲੇਦਾ ਲੀਤਾ
ਦਮ ਦਮ ਵਿੱਚ ਦਮ ਬੀਤੇ ਕਦੀ ਤੈ ਬੈਠੇ ਸਾਬ ਨਾ ਕੀਤਾ
ਲੱਖਾਂ ਦੇ ਵਣਜ ਵਿੱਚੋਂ ਨਫਾ ਨਾ ਇੱਕ ਤੇ ਲੇਦਾ ਲੀਤਾ
ਚਾਲੀ ਗੰਜ ਮਾਇਆ ਦੇ ਚਾਲੀ ਗੰਜ ਮਾਇਆ ਦੇ ਨਾਲ ਨਾ
ਜਾਣੀ ਕੌਡੀ ਕਾਣੀ ਜੇ ਭਵ ਜਲ ਲੰਘਣਾ ਨੀ ਜਿੰਦੜੀਏ ਪੜ ਸਤਿਗੁਰ ਦੀ ਬਾਣੀ ਜੇ ਭਵ ਜਲ ਲੰਘਣਾ ਨੀ ਜਿੰਦੜੀਏ ਪੜ ਸਤਿਗੁਰ ਦੀ ਬਾਣੀ
ਮਾਲਖ ਮਿਲਖਾਂ ਦਾ ਤੇਰਾ ਕਾਰਾਂ ਦੇ ਵਿੱਚ ਬਹਿਣਾ
ਕੱਲ ਚਾਰ ਪਰਾਵਾਂ ਨੇ ਉਹ ਬੰਦਿਆ ਮੋਢਿਆਂ ਤੇ ਚੁੱਕ ਲੈਣਾ
ਅੱਜ ਮਾਲਖ ਮਿਲਖਾਂ ਦਾ ਤੇਰਾ ਕਾਰਾਂ ਦੇ ਵਿੱਚ ਬਹਿਣਾ
ਉਹ ਕੱਲ ਚਾਰ ਪਰਾਵਾਂ ਨੇ ਉਹ ਬੰਦਿਆ ਮੋਢਿਆਂ ਤੇ ਚੁੱਕ ਲੈਣਾ
ਅੱਜ ਉੱਡੇ ਅਸਮਾਨਾਂ ਤੇ ਅੱਜ ਉੱਡੇ ਅਸਮਾਨਾਂ ਤੇ ਕਲਾਂ ਨੂੰ ਛੱਡਣੀ ਖਾਕ ਮਸਾਣੀ
ਜੇ ਭਵ ਜਲ ਲੰਘਣਾ ਨੀ ਜਿੰਦੜੀਏ ਪੜ ਸਤਿਗੁਰ ਦੀ ਬਾਣੀ
ਜੇ ਭਵ ਜਲ ਲੰਘਣਾ ਨੀ ਜਿੰਦੜੀਏ ਪੜ ਸਤਿਗੁਰ ਦੀ ਬਾਣੀ
ਬਣ ਭੌਰੇ ਜੋ ਬਣਦੇ ਤੇਰੇ ਨੇੜੇ ਟੁਕ ਟੁਕ ਬਹਿੰਦੇ
ਆਖੁਰ ਮਰ ਜਾ ਜਾਂਦੇ ਸਦਾ ਨਾ ਫੁੱਲ ਟੇਕਦੇ ਰਹਿੰਦੇ
ਮਾਇਆ ਰੂਪ ਜਵਾਨੀ ਦਾ ਮਾਇਆ ਰੂਪ ਜਵਾਨੀ ਦਾ ਬੰਦਿਆ ਝੂਠੀ ਕੂੜ ਕਹਾਣੀ
ਜੇ ਭਵ ਜਲ ਲੰਘਣਾ ਨੀ ਜਿੰਦੜੀਏ ਪੜ ਸਤਿਗੁਰ ਦੀ ਬਾਣੀ ਜੇ ਭਵ ਜਲ ਲੰਘਣਾ ਨੀ ਜਿੰਦੜੀਏ ਪੜ ਸਤਿਗੁਰ ਦੀ ਬਾਣੀ
ਜਗਤ ਸਰਾ ਵਾਂਗੂ ਕਈ ਇੱਥੇ ਆਏ ਕਈ ਤੁਰ ਚੱਲੇ
ਆਇਆ ਨਾਮ ਜਪਣ ਲਈ ਤੂੰ ਬੰਦਿਆ ਪੈ ਗਿਆ ਰਾਹ ਵੱਲੇ
ਹੇ ਜਗਤ ਸਰਾ ਵਾਂਗੂ ਇੱਥੇ ਕਈ ਆਏ ਕਈ ਤੁਰ ਚੱਲੇ
ਏਸੀ ਲੰਮੇ ਪੈਂਡੇ ਤੇ ਏਸੀ ਲੰਮੇ ਪੈਂਡੇ ਤੇ ਤੁਰਨੀ ਕੱਲੀ ਜਿੰਦ ਨਿਮਾਣੀ
ਭਵ ਜਲ ਲੰਘਣਾ ਨੀ ਜਿੰਦੜੀਏ ਪੜ ਸਤਿਗੁਰ ਦੀ ਬਾਣੀ ਜੇ ਭਵ ਜਲ ਲੰਘਣਾ ਨੀ ਜਿੰਦੜੀਏ ਪੜ ਸਤਿਗੁਰ ਦੀ ਬਾਣੀ
ਕੁੰਡ ਵਿੱਚੋਂ ਜਿਨ੍ਹਾਂ ਨੇ ਪ੍ਰੇਮ ਪਿਆਲਾ ਪੀਤਾ
ਉਹ ਪਾਰਸ ਬਣ ਜਾਂਦੇ ਜਿਨ੍ਹਾਂ ਨੇ ਅਮਲ ਬਾਣੀ ਤੇ ਕੀਤਾ
ਇਸ ਅੰਮ੍ਰਿਤ ਕੁੰਡ ਵਿੱਚੋਂ ਜਿਨ੍ਹਾਂ ਨੇ ਪ੍ਰੇਮ ਪਿਆਲਾ ਪੀਤਾ
ਉਹ ਪਾਰਸ ਬਣ ਜਾਂਦੇ ਜਿਨ੍ਹਾਂ ਨੇ ਅਮਲ ਬਾਣੀ ਤੇ ਕੀਤਾ
ਲੈ ਗਏ ਲਾਹਾ ਜੀਵਨ ਦਾ ਲੈ ਗਏ ਲਾਹਾ ਜੀਵਨ ਦਾ ਜਿਨ੍ਹਾਂ ਨੇ ਮੌਜੇ ਸਦੀ ਮਾਣੀ
ਜੇ ਭਵ ਜਲ ਲੰਘਣਾ ਨੀ ਜਿੰਦੜੀਏ ਪੜ ਸਤਿਗੁਰ ਦੀ ਬਾਣੀ
ਜੇ ਭਵ ਜਲ ਲੰਘਣਾ ਨੀ ਜਿੰਦੜੀਏ ਪੜ ਸਤਿਗੁਰ ਦੀ ਬਾਣੀ ਜੇ ਭਵ ਜਲ ਲੰਘਣਾ ਨੀ ਜਿੰਦੜੀਏ ਪੜ ਸਤਿਗੁਰ ਦੀ ਬਾਣੀ
ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਮੇਰੇ ਸਾਹਿਬ ਦਾ ਫੁਰਮਾਨ ਹੈ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਸਤਿਗੁਰਾਂ ਦੀ ਪਾਵਨ ਗੋਦ ਅੰਦਰ ਬੈਠ ਕੇ ਸੰਧਿਆ ਵਕਤ ਅਤੇ ਸਜੇ ਦੀਵਾਨਾਂ ਅੰਦਰ ਆਪ ਸੰਗਤ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ ਕਥਾ ਸਰਵਣ ਕਰ ਰਹੇ ਸੀ ਸੰਸਾਰ ਅੰਦਰ ਬੰਦਾ ਚੱਲਦਾ ਹੈ ਦੁਨੀਆਂ ਦੀ ਦੌਲਤ ਦਾ ਨਸ਼ਾ ਹੈ ਜਾਂ ਐਸਾ ਹੋ ਜਾਂਦਾ ਹੈ ਉਹ ਮਾਣੀ ਇੰਨਾ ਕਰ ਬੈਠਦਾ ਕਹਿੰਦਾ ਮੈਨੂੰ ਲੋੜ ਹੀ ਕੀ ਪਈ ਹੈ ਪਰ ਧਿਆਨ ਮਾਰ ਕੇ ਵੇਖੋ ਬਹੁਤੀ ਦੌਲਤ ਵਾਲਿਆਂ ਅਤੇ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕੈਸਾ ਵਚਨ ਕਰਦੇ ਨੇ ਕਹਿੰਦੇ ਲੰਕਾ ਗੜ ਸੋਨੇ ਕਾ ਪਿਆ ਮੂਰਖ ਰਾਵਣ ਕਿਆ ਲੈ ਗਿਆ ਬੰਦਾ ਕਾਹਦਾ ਮਾਣ ਕਰੇਗਾ ਬਹੁਤੀ ਦੌਲਤ ਦਾ ਬੰਦਾ ਆਪਣੇ ਧੀਆਂ ਪੁੱਤਰਾਂ ਉੱਤੇ ਆਪਣੇ ਭੈਣਾਂ ਭਰਾਵਾਂ ਉੱਤੇ ਮਾਣ ਕਰ ਬੈਠਦਾ ਮੇਰਾ ਪਰਿਵਾਰ ਹੀ ਏਡਾ ਵੱਡਾ ਹੈ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇੱਕ ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ ਬੰਦਾ ਸੁੰਦਰਤਾ ਤੇ ਮਾਣ ਕਰ ਬੈਠਦਾ ਚਾਰ ਗੱਲਾਂ ਕਰਨੀਆਂ ਆ ਜਾਣ ਕਹਿੰਦਾ ਮੇਰੇ ਵਰਗਾ ਸਿਆਣਾ ਕੋਈ ਨਹੀਂ ਉੱਚੀ ਜਾਤ ਦਾ ਗੁਮਾਨ ਕਰ ਲੈਂਦਾ ਹੈ ਪਰ ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਾਰਾ ਕੁਝ ਵਿਅਰਥ ਹੈ ਮੇਰੇ ਸਾਹਿਬ ਜੀ ਦਾ ਫੁਰਮਾਨ ਹੈ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਜੇ ਗੁਰੂ ਚਰਨਾਂ ਦੇ ਨਾਲ ਸਨੇਹ ਨਾ ਬਣ ਸਕਿਆ ਪ੍ਰੀਤ ਨਾ ਬਣ ਸਕੀ ਪਿਆਰ ਨਾ ਬਣ ਸਕਿਆ ਸਾਰਾ ਕੁਝ ਵਿਅਰਥ ਹੈ ਗੁਰੂ ਚਰਨਾਂ ਨਾਲ ਪ੍ਰੀਤ ਬਣਾ ਕੇ ਬੈਠੇ ਸਤਸੰਗੀ ਜਨੋ ਅਸੀਸ ਬਖਸ਼ਦੇ ਹੋਏ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦੇ ਜੀਵਨ ਵਿੱਚੋਂ ਚੱਲ ਰਹੀ ਲੜੀਵਾਰ ਕਥਾ ਤੇ ਕਸ਼ਮੀਰ ਦੀ ਧਰਤੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਸੰਗਤਾਂ ਨੂੰ ਤਾਰ ਰਹੇ ਨੇ ਔਰ ਦੱਸ ਰਹੇ ਵੱਲੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਪੋਤਰੇ ਕਲਗੀਧਰ ਦਾ ਤਾਰ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਵਿੱਚੋਂ ਇਤਿਹਾਸਕ ਲੜੀ ਆਰੰਭ ਕੀਤੀ ਹੋਈ ਹੈ ਉਸੇ ਇਤਿਹਾਸਕ ਲੜੀ ਨੂੰ ਅਗੇਰੇ ਤੋਰਨ ਦਾ ਯਤਨ ਕਰਦਾ ਹੈ। ਅੱਲਾ ਯਾਰ ਖਾਂ ਜੋਗੀ ਜਿਸ ਦੇ ਬਚਨ ਮੈਂ ਇੱਕ ਦੋ ਦਿਨ ਪਹਿਲਾਂ ਤੁਹਾਡੇ ਨਾਲ ਸਾਂਝੇ ਕਰ ਚੁੱਕਾ ਹੈ ਚਮਕੌਰ ਸਾਹਿਬ ਦੀ ਹਵੇਲੀ ਅੰਦਰ ਜਿੱਥੇ ਬੜੇ ਪਿਆਰ ਭਰੇ ਇਹ ਸ਼ਬਦ ਐਨ ਐਨ ਮੇਰੇ ਢੁੱਕਦੇ ਨੇ ਮਾਸੂਮ ਹੋ ਮਜ਼ਲੂਮ ਹੋ ਦੁਨੀਆ ਸੇ ਭਲੇ ਹੋ ਲਖਤੇ ਦਿਲੇ ਗੋਬਿੰਦ ਕੇ ਨਾਜੋ ਸੇ ਪਲੇ ਹੋ ਦੁਨੀਆ ਹੋਈ ਅੰਧੇਰ ਜਬ ਘਰ ਸੇ ਚਲੇ ਹੋ ਇੱਕ ਬਾਪ ਕਟਾ ਘਰ ਬਾਰ ਲੁਟਾ ਅਬ ਤੁਮ ਵੀ ਚਲੇ ਹੋ ਕੱਲ ਚਾਰ ਥੇ ਅੱਜ ਦੋ ਹੈ ਸਿਹਰ ਯੇ ਵੀ ਨਾ ਹੋਗੇ ਸ਼ੁਕਰ ਕਰੂੰਗਾ ਤੇਰਾ ਜਬ ਯੇ ਵੀ ਨਾ ਹੋਗੇ। ਧੰਨ ਕਲਗੀਆਂ ਵਾਲਿਆ ਚਮਕੌਰ ਸਾਹਿਬ ਦੀ ਹਵੇਲੀ ਦੇ ਅੰਦਰ ਗਿਣਤੀ ਦੇ 41 ਸਿੰਘ ਤੇ ਦੋ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ 10 ਲੱਖ ਦੇ ਪਏ ਹੋਏ ਦੁਸ਼ਮਣ ਦਾ ਘੇਰਾ ਪਰ ਬੁਲੰਦ ਹੌਸਲੇ ਇੰਨੀ ਜ਼ੁਰਤ ਤੇ ਹਿੰਮਤ ਦੇ ਨਾਲ ਦੁਸ਼ਮਣ ਦਲਾਂ ਦਾ ਮੁਕਾਬਲਾ ਕਰਨਾ ਜਿੱਥੇ ਚਾਰ ਚੁਫੇਰੇ ਜੈ ਅਲੀ ਤੇ ਜੈ ਦੇਵਾਂ ਦੇ ਨਾਰਿਆਂ ਦੀ ਗੂੰਜ ਉੱਥੇ ਚਮਕੌਰ ਦੀ ਇਸ ਹਵੇਲੀ ਦੇ ਅੰਦਰ ਕੱਚੀ ਹਵੇਲੀ ਦੇ ਅੰਦਰ ਸਤਿ ਸ੍ਰੀ ਅਕਾਲ ਦੇ ਜਕਾਰਿਆਂ ਦੀ ਗੂੰਜ ਇਸ ਹਵੇਲੀ ਦੇ ਉੱਤੇ ਝੂਲਦਾ ਹੋਇਆ ਖਾਲਸੇ ਦਾ ਕੇਸਰੀ ਨਿਸ਼ਾਨ ਜਿਹਨਾਂ ਜਿਹੜੀਆਂ ਚਾਰ ਚੁਫੇਰੇ ਫੌਜਾਂ ਘੇਰਾ ਪਾ ਕੇ ਬੈਠੀਆਂ ਨੇ ਉਹਨਾਂ ਵਾਸਤੇ ਬੜਾ ਵੱਡਾ ਦੁਖਦਾਈ ਹੈ ਉਹਨਾਂ ਨੂੰ ਨਹੀਂ ਇੱਕੋ ਚੰਗਾ ਲੱਗਦਾ ਉਦੋਂ ਨਹੀਂ ਅੱਜ ਵੀ ਨਹੀਂ ਚੰਗਾ ਲੱਗਦਾ। ਮੇਰੇ ਗੁਰਦੇਵ ਸਤਿਗੁਰਾਂ ਦੇ ਹੁਕਮ ਅਨੁਸਾਰ ਹਵੇਲੀ ਤੋਂ ਬਾਹਰ ਜਾ ਕੇ 17 ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਪਿਆਰੇ ਭਾਈ ਹਿੰਮਤ ਸਿੰਘ ਜੀ ਆਪਣੇ ਨਾਲ ਸਿੰਘਾਂ ਨੂੰ ਲੈ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ ਦੋ ਜਥੇ ਹੋਰ 6-6 ਸਿੰਘਾਂ ਦੇ ਗਏ 17 ਸਿੰਘਾਂ ਦੀ ਸ਼ਹੀਦੀ ਹੋ ਗਈ। ਗੁਰਦੇਵ ਸਤਿਗੁਰਾਂ ਦਾ ਵੱਡਾ ਸਾਹਿਬਜ਼ਾਦਾ 17 ਸਾਲ 10 ਮਹੀਨੇ ਤੇ 15 ਦਿਨ ਦੀ ਉਮਰ ਸਤਿਗੁਰਾਂ ਦੇ ਕੋਲੋਂ ਆਗਿਆ ਲੈ ਕੇ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਦੇ ਨਾਲ ਜੂਝਦੇ ਹੋਏ ਸ਼ਹਾਦਤ ਦਾ ਜੰਮ ਪੀ ਗਏ। ਮੇਰੇ ਸਾਹਿਬ ਜੀ ਨੇ ਤੱਕਿਆ ਸਾਹਿਬਜ਼ਾਦੇ ਨੂੰ ਸ਼ਹੀਦ ਹੁੰਦਿਆਂ ਧਰਤੀ ਦੇ ਉੱਤੇ ਡਿੱਗਦਿਆਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡਦੇ ਨੇ। ਸਾਹਿਬਜ਼ਾਦਾ ਜੁਝਾਰ ਸਿੰਘ 14 ਸਾਲ 8 ਮਹੀਨੇ ਤੇ 17 ਦਿਨ ਦੀ ਉਮਰ ਸਤਿਗੁਰਾਂ ਦੇ ਸਾਹਮਣੇ ਹੱਥ ਜੋੜ ਕੇ ਖੜਾ ਹੋ ਕੇ ਬੇਨਤੀ ਕਰਦਾ ਗੁਰਦੇਵ ਪਿਤਾ ਜੀ ਵਿੱਥ ਨਾ ਪੈ ਜਾਏ ਵਿੱਚ ਗਾਇਬ ਨਾ ਪੈ ਜਾਏ ਸਫ਼ਰ ਲੰਮਾ ਨਾ ਹੋ ਜਾਏ ਮੈਨੂੰ ਵੀ ਮੇਰੇ ਵੱਡੇ ਵੀਰ ਅਜੀਤ ਸਿੰਘ ਜੀ ਦੇ ਨਾਲੇ ਮਗਰੇ ਤੋਰ ਦਿਓ। ਸਾਰੇ ਪਰਿਵਾਰ ਵਿੱਚੋਂ ਜੇ ਪਰਿਵਾਰ ਦੀ ਨਿਸ਼ਾਨੀ ਹੈ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਹੈ। ਮੇਰੇ ਸਤਿਗੁਰਾਂ ਨੇ ਉਹਨੂੰ ਵੀ ਘੁੱਟ ਕੇ ਗੱਲ ਵਕੜੀ ਵਿੱਚ ਲੈ ਕੇ ਪਿਆਰ ਦਿੱਤਾ ਵਚਨ ਕਰਦਿਆਂ ਆਖਿਆ ਜੁਝਾਰ ਸਿੰਘ ਤੇਰੇ ਉੱਤੇ ਮਾਣ ਹੈ ਫਖਰ ਹੈ ਜਦੋਂ ਵੀ ਕਿਤੇ ਦੇਸ਼ ਜਾਂ ਕੌਮ ਨੂੰ ਲੋੜ ਪਵੇਗੀ ਨਾ ਤੇਰੇ ਵਰਗੇ ਹਜ਼ਾਰਾਂ ਜੁਝਾਰੂ ਸੂਰਮੇ ਆਪਣੇ ਆਪ ਮੈਦਾਨ ਵਿੱਚ ਕੁੱਦ ਪਿਆ ਕਰਨਗੇ ਕਿਸੇ ਨੂੰ ਆਵਾਜ਼ ਮਾਰਨ ਦੀ ਲੋੜ ਨਹੀਂ ਪਏਗੀ। ਜੁਝਾਰ ਸਿੰਘ ਅੱਜ ਤੂੰ ਆਪਣਾ ਪੇਸ਼ ਕਰਕੇ ਸਿੱਧ ਕਰ ਦਿੱਤਾ ਹੈ ਕਿ ਇਹ ਸੰਸਾਰ ਦੇ ਕੌਮ ਦੇ ਵੱਡੇ ਵੱਡੇ ਉਸਰੀਏ ਆਪਣੀ ਕੌਮ ਨੂੰ ਉਹ ਕੁੱਝ ਨਹੀਂ ਦੇ ਸਕੇ ਜਿਹੜਾ ਕੁੱਝ ਤੂੰ ਦੇ ਚੱਲਿਆ। ਮੇਰੇ ਸਾਹਿਬ ਜੀ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਵੀ ਆਪਣੇ ਹੱਥੀ ਸ਼ਸਤਰ ਸਜਾ ਕੇ ਤਿਆਰ ਕਰਕੇ ਤੋਰ ਦਿੱਤਾ ਕੋਈ ਸਿੰਘ ਦੇ ਕੇ ਹਵੇਲੀ ਦੇ ਦਰਵਾਜ਼ੇ ਤੇ ਪਹਿਰੇ ਤੇ ਖਲੋਤੇ ਹੋਏ ਪਹਿਰੇਦਾਰ ਜਿਨ੍ਹਾਂ ਨੇ ਹੱਥ ਜੋੜ ਕੇ ਆਖਿਆ ਦਾਤਾ ਪਰਿਵਾਰ ਦੀ ਇੱਕੋ ਇੱਕ ਨਿਸ਼ਾਨੀ ਉਹਨਾਂ ਨੂੰ ਤੋਰ ਦੇਣ ਲੱਗੇ ਹੋ ਦਾਤਾ ਜੀ ਪਹਿਲਾਂ ਸਾਨੂੰ ਭੇਜੋ ਮੈਦਾਨੇ ਜੰਗ ਵਿੱਚ। ਮੇਰੇ ਸਾਹਿਬ ਨੇ ਆਖਿਆ ਖੋਲ ਦਿਓ ਇਸ ਦਾ ਦਰਵਾਜ਼ਾ ਕਿਹੜੇ ਭੁਲੇਖਿਆਂ ਵਿੱਚ ਪੈ ਗਏ ਹੋ ਕਿਤੇ ਮੇਰੀ ਨਜ਼ਰ ਤੋਂ ਵੇਖੋ ਨਾ ਪੁੱਤਰ ਵੱਖਰੇ ਨੇ ਤੇ ਨਾ ਤੁਹਾਡੇ ਵਿੱਚੋਂ ਕੋਈ ਫਰਕ ਜਾਪਦਾ ਇੱਕ ਸਮਾਨ ਨੂੰ ਸਾਰੇ। ਮੇਰੇ ਸਾਹਿਬ ਸਾਨੂੰ ਆਪਣਾ ਪਰਿਵਾਰ ਮੰਨਦੇ ਨੇ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰ। ਹਵੇਲੀ ਦਾ ਦਰਵਾਜ਼ਾ ਖੁੱਲਿਆ ਸੂਰਮਾ ਮੈਦਾਨੇ ਜੰਗ ਵਿੱਚ ਜਾ ਡਟਿਆ ਦੁਸ਼ਮਣਾਂ ਦੇ ਆਹੂ ਲਾ ਦਿੰਦਾ ਹੈ। ਸਵੇਰ ਦਾ ਚੱਲਿਆ ਹੋਇਆ ਸੂਰਜ ਥੱਕ ਟੁੱਟ ਕੇ ਹਨੇਰੇ ਦੀ ਅੰਗੋਝ ਵਿੱਚ ਚਲਾ ਗਿਆ। ਸਾਹਿਬਜ਼ਾਦਾ ਜੁਝਾਰ ਸਿੰਘ ਵੀ ਸੈਂਕੜੇ ਫੱਟ ਆਪਣੀ ਛਾਤੀ ਵਿੱਚ ਖਾ ਕੇ ਸ਼ਹਾਦਤ ਦਾ ਜੰਮ ਪੀ ਗਿਆ। ਸੂਰਜ ਅਸਤ ਹੋ ਗਿਆ ਇੱਧਰ ਰੋਸ਼ਨੀ ਦੇਣ ਵਾਲਾ ਚੰਦਰਮਾ ਚੜ ਪਿਆ ਇੱਧਰ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਆਪਣੀ ਜ਼ਿੰਦਗੀ ਨੂੰ ਅਲੋਪ ਕਰ ਗਏ ਸਾਹਿਬਜ਼ਾਦਾ ਸ਼ਹਾਦਤ ਦਾ ਜੰਮ ਪੀ ਗਏ। ਤਨ ਮੇਰੇ ਗੁਰਦੇਵ ਸਤਿਗੁਰਾਂ ਨੇ ਸਤਿ ਸ੍ਰੀ ਅਕਾਲ ਦਾ ਜਕਾਰਾ ਛੱਡਿਆ। ਪਿਆਰੇ ਗੁਰਸਿੱਖੋ ਸੋਧਰ ਦਾ ਵਕਤ ਹੈ ਜੰਗ ਬੰਦ ਹੋ ਗਿਆ ਮਰਿਆਦਾ ਅਨੁਸਾਰ ਸਾਹਿਬ ਜੀ ਨੇ ਸੋਧਰ ਜੀ ਦਾ ਜਾਪ ਕੀਤਾ। प्यार भरे गुरबाणी दे सद गाउंदे उस अकाल पुरख वाहिगुरु दा शुकराना करदे दाता तेरी अमानत अदा होई है। प्यारे गुरसिखो कलगीधर पातशाह महाराज चौकड़ा ला के बह गए। इथे कवि ने बड़े सुंदर ख्याल कलमबंद कीते ने। आओ तकिए उन्हां शब्दां दा वेरवा आप संगत दी सेवा अंदर। जदों साहिबजादा जुझार सिंह भी शहादत दा जाम पी जांदा है ते तन साहिब श्री गुरु गोबिंद सिंह पातशाह महाराज चौंकड़ा ला के बैठे उस अकाल पुरख वाहिगुरु के चरणों के नाल सुरत जोड़ के उस वक्त के ख्यालों नूं कवि ने कलमबंद किया। इउं बेनती
हस शहीदी पा गया जद लाल छटेरा अखां सामे हो गया ओ बेरा बेरा वीर बडेरा जोड़ी जोड़ी हो गया परिवार बखेरा जाई चलना जो करे चंगेरा
ਪੰਥ ਵਸੇ ਮੈਂ ਉਜੜਾ ਮਨ ਚੌਕ ਨੇੜਾ ਮਨ ਚਾਓ ਕਨੇਰਾ ਵਾਹੋ ਵਾਹੋ ਗੋਬਿੰਦ ਸਿੰਘ ਧਨ ਤੇਰਾ ਜੇਰਾ ਓ ਵਾਹੋ ਵਾਹੋ ਗੋਬਿੰਦ ਸਿੰਘ ਧਨ ਤੇਰਾ ਜੇਰਾ
ਪੁੱਤਰਾਂ ਵਾਲਿਓ ਸ੍ਰੀ ਦਸ਼ਮੇਸ਼ ਜੀ ਨੇ ਪੁੱਤਰਾਂ ਵਾਲਿਓ ਸ੍ਰੀ ਦਸ਼ਮੇਸ਼ ਜੀ ਨੇ ਕਿੱਦਾਂ ਜੰਜ ਚੜਾਈ ਏ ਪੁੱਤਰਾਂ ਦੀ ਦੋ ਨਾਲ ਪਿਤਾ ਦੋ ਨਾਲ ਦਾਦੀ ਵੰਡ ਇਸ ਤਰ੍ਹਾਂ ਪਾਈ ਹੈ ਪੁੱਤਰਾਂ ਦੀ ਦੋ ਚਮਕੌਰ ਤੇ ਦੋ ਸਰਹੰਦ ਅੰਦਰ ਵੇਖੋ ਜੰਜ ਟੁਕਾਈ ਹੈ ਪੁੱਤਰਾਂ ਦੀ ਨਿਰਛਲ ਮੌਤ ਦੇ ਨਾਲ ਵਿਆਹੇ ਗਏ ਨੇ ਡੋਲੀ ਘਰ ਨਾ ਆਈ ਏ ਪੁੱਤਰਾਂ ਦੀ ਕਹਿ ਲੈਣਾ ਬੜਾ ਸੌਖਾ ਹੈ ਪੁੱਤਰਾਂ ਦੀ ਸ਼ਹਾਦਤ ਹੋਵੇ ਸਤਿ ਸ੍ਰੀ ਅਕਾਲ ਦੇ ਜਕਾਰੇ ਕਲਗੀਧਰ ਪਾਤਸ਼ਾਹ ਛੱਡਦੇ ਨੇ ਤੇ ਉਸ ਅਕਾਲ ਪੁਰਖ ਦੇ ਚਰਨਾਂ ਚ ਅਰਦਾਸ ਕਰਦੇ ਨੇ ਦਾਤਾ ਇਹ ਤੇਰਾ ਭਾਣਾ ਹੈ ਇਹ ਤੇਰੀ ਰਜ਼ਾ ਹੈ ਭਾਣਾ ਮੰਨਣਾ ਬੜਾ ਔਖਾ ਜੇ ਪਿਆਰੇ ਗੁਰਸਿੱਖੋ ਕਹਿੰਦੇ ਇੱਕ ਵਾਰੀ ਇੱਕ ਜੋਗੀ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਦਦਾਰੇ ਕਰਨ ਵਾਸਤੇ ਆਇਆ ਸਤਿਗੁਰੂ ਸੁਭਾਏ ਮਾਨ ਨੇ ਸਾਹਿਬਜ਼ਾਦੇ ਕੋਲ ਨੇ ਗੁਰਦੇਵ ਪਾਤਸ਼ਾਹ ਨੂੰ ਨਮਸਕਾਰ ਕਰਕੇ ਕੋਲ ਬੈਠਾ ਹੈ ਉਚੇਚੇ ਤੌਰ ਤੇ ਦਰਸ਼ਨ ਕਰਦਾ ਹੈ ਸਜੀ ਹੋਈ ਕਲਗੀ ਮੇਰੇ ਦਾਤਾਰ ਜੀ ਦਾ ਸਜਿਆ ਸਿੰਘਾਸਣ ਵੇਖ ਕੇ ਹੈਰਾਨ ਹੋ ਗਿਆ ਕਹਿੰਦਾ ਇਹ ਗੁਰੂ ਨੇ ਇਹ ਤੇ ਬਾਦਸ਼ਾਹਾਂ ਨੂੰ ਵੀ ਮਾਤ ਪਾ ਰਹੇ ਨੇ ਸਿਰ ਤੇ ਸੁਨਹਿਰੀ ਕਲਗੀ ਚਮਕਾ ਮਾਰ ਰਹੀ ਹੈ ਮੋਢੇ ਤੇ ਪਿਆ ਹੋਇਆ ਕਮਾਨ ਇੱਕ ਪਾਸੇ ਤੀਰਾਂ ਦਾ ਭਰਿਆ ਹੋਇਆ ਪੱਥਾ ਧਾਗ ਦੇ ਉੱਤੇ ਸ਼ੂਗਦੀ ਹੋਈ ਤਲਵਾਰ ਇਹ ਤੇ ਜਰਨੈਲਾਂ ਦੇ ਜਰਨੈਲ ਨੇ ਬਾਦਸ਼ਾਹਾਂ ਦੇ ਪਾਤਸ਼ਾਹ ਨੇ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੈਠਾ ਹੋਇਆ ਸੁਭਾਵਕ ਹੀ ਜਦੋਂ ਸਾਹਿਬਜ਼ਾਦਿਆਂ ਨੂੰ ਨਾਲ ਤੱਕਦਾ ਤੇ ਪੁੱਛਦਾ ਦਾਤਾਰ ਜੀ ਆ ਸ਼ਹਿਜ਼ਾਦੇ ਆ ਨਿੱਕੇ ਨਿੱਕੇ ਰਾਜਕੁਮਾਰ ਇੰਨੇ ਸੁੰਦਰ ਲੱਗਦੇ ਨੇ ਕਿਸੇ ਬਾਦਸ਼ਾਹ ਦੇ ਵਿੱਚ ਘਰ ਦੇ ਵਿੱਚ ਜਨਮ ਲਿਆ ਜੰਮੇ ਪਲੇ ਮੇਰੇ ਗੁਰਦੇਵ ਸਤਿਗੁਰੂ ਹੱਸ ਕੇ ਕਹਿੰਦੇ ਜੋਗੀ ਇਹ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਾਤ ਨੇ ਸਾਹਿਬਜ਼ਾਦੇ ਸੁਪੁੱਤਰ ਨੇ ਸਾਡੇ ਹੈਰਾਨ ਹੋ ਗਿਆ ਮਹਾਰਾਜ ਗ੍ਰਿਸ਼ਤੀ ਜੀ ਨੇ ਇਹ ਪਰਿਵਾਰ ਹੈ ਆਪ ਜੀ ਦਾ ਸਾਹਿਬਜ਼ਾਦੇ ਆਪ ਜੀ ਦੇ ਮੇਰੇ ਸਾਹਿਬ ਹੱਸ ਪਏ ਕਿਉਂ ਕਿਸੇ ਗੱਲ ਦਾ ਸ਼ੱਕ ਗੁਜ਼ਰਿਆ ਇਹ ਤੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ ਮੰਗ ਕੇ ਲਏ ਨੇ ਮੰਗ ਕੇ ਮਹਾਰਾਜ ਇਹ ਸਾਹਿਬਜ਼ਾਦੇ ਤੁਸੀਂ ਮੰਗ ਕੇ ਲਏ ਹਾਂ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ ਮੰਗ ਕੇ ਲਏ ਨੇ ਐਸੇ ਮਨ ਅੰਦਰ ਵਿਚਾਰ ਕਰਦਾ ਹੋਇਆ ਜੋਗੀ ਤਾਂ ਮੱਥਾ ਟੇਕ ਕੇ ਤੁਰ ਗਿਆ ਅੱਜ ਸਰਸਾ ਦੇ ਕਿਨਾਰੇ ਤੇ ਪਰਿਵਾਰ ਦਾ ਵਿਛੋੜਾ ਪੈ ਗਿਆ ਛੋਟੇ ਸਾਹਿਬਜ਼ਾਦੇ ਮਾਤਾ ਜੀ ਇੱਥੋਂ ਵਿਛੜ ਗਏ ਦਾਤਾਰ ਜੀ ਦੀਆਂ ਅੱਖਾਂ ਦੇ ਸਾਹਮਣੇ ਦੋਵੇਂ ਵੱਡੇ ਸਾਹਿਬਜ਼ਾਦੇ ਦੁਸ਼ਮਣ ਦਾ ਟਾਕਰਾ ਕਰਦੇ ਹੋਏ ਸ਼ਹੀਦ ਹੋ ਗਏ ਅੱਜ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੋਗੀ ਕਿਤੇ ਹੋਵੇ ਤੇ ਤੈਨੂੰ ਤੇਰੇ ਸਵਾਲ ਦਾ ਜਵਾਬ ਦਈਏ ਤੇ ਸਾਹਿਬਜ਼ਾਦੇ ਕਾਹਦੇ ਵਾਸਤੇ ਮੰਗ ਕੇ ਲਏ ਸਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਮੇਰੇ ਦਾਤਾਰ ਜੀ ਨੇ ਭਾਣਾ ਮੰਨਿਆ ਚੌਂਕੜਾ ਲਾ ਕੇ ਬੈਠੇ ਰਾਤ ਤੁਰਦੀ ਆਪਣੀ ਮੰਜ਼ਿਲ ਵੱਲੇ ਅਗੇਰੇ ਜਾ ਰਹੀ ਸੀ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਅੱਧੀ ਰਾਤ ਦਾ ਸਮਾਂ ਗਿਆਰਾਂ ਸਿੰਘ ਬਾਕੀ ਨੇ ਇਸ ਹਵੇਲੀ ਦੇ ਅੰਦਰ 33 ਸਿੰਘ ਸ਼ਹਾਦਤ ਦਾ ਜਾਮ ਪੀ ਚੁੱਕੇ ਨੇ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਦੇ ਨਾਲ ਜੂਝਦੇ ਹੋਏ ਮੇਰੇ ਗੁਰਦੇਵ ਸਤਿਗੁਰੂ ਦਸਤਾਰ ਸਜਾ ਰਹੇ ਤੇ ਨਾਲ ਪੜ ਰਹੇ ਨੇ ਦੇਹ ਸ਼ਿਵਾ ਬਰਮੋਹ ਇਹ ਹੈ ਸ਼ੁਭ ਕਰਮਨ ਤੇ ਕਬਹੂ ਨਾ ਡਰੋ ਨਾ ਡਰੋ ਅਰਸੋ ਜਬ ਜਾਏ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੋ ਔਰ ਸਿੱਖੋ ਆਪਣੇ ਹੀ ਮਨ ਕੋ ਇਹ ਲਾਲਚੋ ਗੁਣ ਤੋਂ ਉਚਰੋ ਜਬ ਆਮ ਕੀ ਔਧ ਨਿਧਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ ਪਿਆਰੇ ਭਾਈ ਦਇਆ ਸਿੰਘ ਨੇ ਸ਼ਬਦ ਸੁਣੇ ਦਾਤਾਰ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਅਦਬ ਦੇ ਨਾਲ ਸਿਰ ਝੁਕਾ ਦਿੱਤਾ ਮੇਰੇ ਗੁਰਦੇਵ ਸਤਿਗੁਰੂ ਕਹਿੰਦੇ ਦਇਆ ਸਿੰਘ ਜੀ ਸਵੇਰ ਦਾ ਸੂਰਜ ਚੜ੍ਹਨ ਦੇ ਨਾਲ ਦੁਸ਼ਮਣ ਦਲ ਦੇ ਨਾਲ ਜੰਗ ਆਰੰਭ ਹੋਣਾ ਤੇ ਸਭ ਤੋਂ ਪਹਿਲਾਂ ਗੋਬਿੰਦ ਸਿੰਘ ਮੈਦਾਨੇ ਜੰਗ ਵਿੱਚ ਦੁਸ਼ਮਣ ਦਾ ਮੁਕਾਬਲਾ ਕਰੇਗਾ ਪਿਆਰੇ ਭਾਈ ਦਇਆ ਸਿੰਘ ਜੀ ਹੱਥ ਜੋੜ ਕੇ ਖਲੇ ਦਾਤਾਰ ਜੀ
ਆਪ ਮੈਦਾਨੇ ਜੰਗ ਵਿੱਚ ਜਾਓਗੇ?
ਮੇਰੇ ਸਾਹਿਬ ਕਹਿੰਦੇ ਹਾਂ, ਇਹਦੇ ਨਾਲੋਂ ਵਧੀਆ ਹੋਰ ਕਿਹੜਾ ਸਥਾਨ ਹੋ ਸਕਦਾ ਸ਼ਹੀਦੀ ਪਾਉਣ ਵਾਸਤੇ, ਜਿੱਥੇ ਸਾਡੇ ਸਾਹਿਬਜ਼ਾਦੇ ਤੇ ਜਾਨਾਂ ਤੋਂ ਪਿਆਰੇ ਸਿੰਘ ਸ਼ਹਾਦਤ ਦਾ ਜਾਮ ਪੀ ਕੇ ਸੁੱਤੇ ਹੋਣ। ਪਿਆਰੇ ਭਾਈ ਦਇਆ ਸਿੰਘ ਨੇ ਆਖਿਆ, ਮਹਾਰਾਜ ਆਪ ਮੈਦਾਨੇ ਜੰਗ ਵਿੱਚ ਚਲੇ ਗਏ, ਸਿੱਖ ਕੌਮ ਦੀ ਖਾਲਸੇ ਦੀ ਵਾਗਡੋਰ ਸੰਭਾਲਣ ਵਾਲਾ ਕੌਣ ਰਹੇਗਾ? ਮੇਰੇ ਸਾਹਿਬ ਕਹਿੰਦੇ ਉਹ ਅਕਾਲ ਪੁਰਖ ਦੀ ਇਹ ਫੌਜ ਹੈ ਖਾਲਸਾ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਹ ਅਕਾਲ ਪੁਰਖ ਦਾ ਸਾਜਿਆ ਹੋਇਆ ਪੰਥ ਹੈ, ਖਾਲਸਾ ਹੈ, ਜਿਸ ਨੂੰ ਕੋਈ ਦੁਨੀਆਂ ਦਾ ਤੂਫਾਨ ਰੋਕ ਨਹੀਂ ਸਕੇਗਾ। ਪਰ ਨਹੀਂ ਮਹਾਰਾਜ, ਐਸਾ ਨਾ ਕਰੋ, ਮਹਾਰਾਜ ਸਾਨੂੰ ਹੁਕਮ ਕਰੋ, ਅਸੀਂ ਮੈਦਾਨੇ ਜੰਗ ਵਿੱਚ ਜੂਝਾਂਗੇ। ਮਹਾਰਾਜ ਜੀ ਦਾ ਨਿਸ਼ਚਾ ਵੇਖਿਆ ਪਿਆਰੇ ਭਾਈ ਦਇਆ ਸਿੰਘ ਜੀ ਸਿੰਘਾਂ ਨੂੰ ਇਕੱਤਰ ਕਰਕੇ ਵਿਚਾਰ ਕਰਦੇ ਨੇ, ਸਿੰਘੋ ਸਵੇਰ ਦੇ ਚੜ੍ਹਦੇ ਸੂਰਜ ਦੇ ਨਾਲ ਸਤਿਗੁਰੂ ਨੇ ਆਪਣੇ ਮਨ ਨਾਲ ਪੱਕਾ ਫੈਸਲਾ ਕਰ ਲਿਆ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਦੇ ਨਾਲ ਜੂਝਣ ਦਾ, ਕਿ ਸਾਨੂੰ ਇਹ ਸਾਰਿਆਂ ਨੂੰ ਇਹ ਗੱਲ ਪ੍ਰਵਾਨ ਹੈ, ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਮਹਿਸੂਸ ਕਰਕੇ ਵੇਖੀਏ। ਜੈ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹਾਦਤ ਦਾ ਜਾਮ ਪੀ ਗਏ, ਇਸ ਕੌਮ ਦੀ ਵਾਗਡੋਰ ਸੰਭਾਲਣ ਵਾਲਾ ਇਸ ਸਮੇਂ ਤੇ ਕੌਣ ਹੋਵੇਗਾ? ਬੇਵਕਤੀ ਸ਼ਹਾਦਤ ਬੜੀ ਵੱਡੀ ਘਾਤਕ ਸਿੱਧ ਹੋਵੇਗੀ, ਇਸ ਨਾਲੋਂ ਚੰਗਾ ਸਾਨੂੰ ਇਸ ਗੱਲ ਤੇ ਕੋਈ ਨਿਰਣਾ ਲੈਣਾ ਚਾਹੀਦਾ। ਵਿਚਾਰ ਹੋਈ ਪੰਜਾਂ ਦੇ ਰੂਪ ਵਿੱਚ, ਜਿਹਨਾਂ ਪੰਜਾਂ ਨੂੰ ਮੇਰੇ ਸਾਹਿਬ ਸੱਚੇ ਪਾਤਸ਼ਾਹ ਬੜੀ ਵੱਡੀ ਮਾਨਤਾ ਦਿੰਦੇ ਨੇ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਣ, ਤੇ ਭਾਈ ਸਾਹਿਬ ਜੀ ਦੇ ਕਥਨ ਮੁਤਾਬਕ ਸਿੱਖ ਪੰਚਨ ਮੈਂ ਮੇਰੋ ਵਾਸਾ, ਇਹ ਖਾਲਸੇ ਦੀ ਪੰਚਾਇਤ ਨੇ ਪੰਜ, ਜਿਹਨਾਂ ਅੱਗੇ ਮੇਰੇ ਸਤਿਗੁਰਾਂ ਨੇ ਸਿਰ ਨਵਾਇਆ। ਪੰਜਾਂ ਦੇ ਰੂਪ ਵਿੱਚ ਪੰਜ ਪਿਆਰੇ ਆ ਗਏ ਗੁਰਦੇਵ ਸਤਿਗੁਰਾਂ ਦੇ ਕੋਲ। ਮਹਾਰਾਜ ਪਿਆਰ ਸਤਿਕਾਰ ਸਹਿਤ ਬੇਨਤੀ ਕਰਨਾ ਚਾਹੁੰਦੇ ਹਾਂ। ਮਹਾਰਾਜ ਕਹਿੰਦੇ ਆਓ, ਕਿਵੇਂ ਆਉਣਾ ਹੋਇਆ? ਸੱਚੇ ਪਾਤਸ਼ਾਹ ਕੁਝ ਕਹਿਣ ਵਾਸਤੇ ਆਏ ਹਾਂ। ਸਤਿਗੁਰੂ ਕਹਿੰਦੇ ਇੱਕ ਗੱਲ ਧਿਆਨ ਨਾਲ ਸੁਣਿਓ, ਮੈਦਾਨੇ ਜੰਗ ਵਿੱਚ ਜਾਣ ਤੋਂ ਨਾ ਰੋਕਿਓ। ਪਿਆਰੇ ਭਾਈ ਦਇਆ ਸਿੰਘ ਜੀ ਹੱਸ ਪਏ, ਕਹਿਣ ਲੱਗੇ ਫਿਰ ਉਹ ਹੁਕਮ ਕਾਹਦਾ ਹੋਇਆ ਜਿਹੜਾ ਪੁੱਛ ਪੁੱਛ ਕੇ ਕੀਤਾ ਗਿਆ? ਸੱਚੇ ਪਾਤਸ਼ਾਹ ਪੰਜਾਂ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਖਲੋਤੇ, ਹੁਣ ਤੁਹਾਨੂੰ ਪੰਜ ਪਿਆਰੇ ਖਾਲਸਾ ਪੰਥ ਹੁਕਮ ਕਰਦਾ, ਤੁਸੀਂ ਇਸ ਹਵੇਲੀ ਦੇ ਵਿੱਚ ਜੂਝੋਗੇ ਨਹੀਂ, ਇੱਥੋਂ ਚਮਕੌਰ ਸਾਹਿਬ ਦੀ ਹਵੇਲੀ ਵਿੱਚੋਂ ਚਲੇ ਜਾਓ। ਮਹਾਰਾਜ ਇੱਕ ਗੁਰੂ ਹੋਇਆ ਤੇ ਲੱਖਾਂ ਫੌਜਾਂ ਤਿਆਰ ਹੋ ਜਾਣਗੀਆਂ, ਸਿੰਘ ਸੱਜ ਜਾਣਗੇ। ਸੱਚੇ ਪਾਤਸ਼ਾਹ ਜੇ ਲੱਖਾਂ ਸਿੰਘ ਹੋਏ ਤੇ ਇੱਕ ਗੁਰੂ ਨਹੀਂ ਮਿਲ ਸਕੇਗਾ। ਮੇਰੇ ਦਾਤਾਰ ਜੀ, ਆਪ ਕਿਰਪਾ ਕਰੋ, ਇਸ ਚਮਕੌਰ ਸਾਹਿਬ ਦੀ ਹਵੇਲੀ ਦੇ ਵਿੱਚੋਂ ਖਾਲਸੇ ਦੇ ਹੁਕਮ ਮੁਤਾਬਕ ਚਲੇ ਜਾਓ। ਮੇਰੇ ਸਤਿਗੁਰਾਂ ਨੇ ਇੱਕ ਵਾਰੀ ਵੀ ਇਨਕਾਰ ਨਾ ਕੀਤਾ, ਜਵਾਬ ਨਾ ਦਿੱਤਾ, ਪੰਜਾਂ ਦੇ ਅੱਗੇ ਸਿਰ ਨਵਾ ਦਿੱਤਾ। ਪਿਆਰੇ ਗੁਰਸਿੱਖੋ, ਪਰ ਮੇਰੇ ਸਾਹਿਬ ਇਸ ਗੱਲ ਦਾ ਜ਼ਿਕਰ ਕਰਦੇ ਨੇ, ਕਹਿੰਦੇ ਪਿਆਰੇ ਭਾਈ ਦਇਆ ਸਿੰਘ ਜੀ ਇੱਕ ਗੱਲ ਦਾ ਖਿਆਲ ਰੱਖਿਓ, ਗੋਬਿੰਦ ਸਿੰਘ ਕੈਰਾਂ ਵਾਂਗ, ਬੁੱਝਦਿਲਾਂ ਵਾਂਗ ਚੁੱਪ ਕਰਕੇ ਨਹੀਂ, ਦੁਸ਼ਮਣ ਦਲਾਂ ਨੂੰ ਵੰਗਾ ਕੇ ਇਸ ਹਵੇਲੀ ਦੇ ਵਿੱਚੋਂ ਜਾਏਗਾ। ਮੇਰੇ ਸਾਹਿਬ ਜੋ ਤੁਹਾਡਾ ਹੁਕਮ ਹੈ, ਪਰ ਜਾਣ ਤੋਂ ਪਹਿਲਾਂ ਮੇਰੇ ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਬਣਾਈ ਵਿਉਤਬੰਦੀ, ਤਾਂ ਕਿ ਦੁਸ਼ਮਣ ਦਲਾਂ ਨੂੰ ਯੁੱਧ ਨੀਤੀ ਦੇ ਅਨੁਸਾਰ ਭੁਲੇਖਾ ਪਿਆ ਰਹੇ। ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਸਿੰਘੋ ਮੈਂ ਵਡਿਆਈ ਤਾਂ ਖਾਲਸੇ ਨੂੰ ਪਹਿਲਾਂ ਹੀ ਦੇ ਚੁੱਕਾ, ਅੱਜ ਹੁਣ ਇਉਂ ਕਹਿ ਲਈਏ ਸਰੀਰਕ ਤੌਰ 'ਤੇ ਵੀ ਗੁਰਿਆਈ ਦੇ ਚੱਲੇ ਹਾਂ। ਮੇਰੇ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਹਮ ਸ਼ਕਲ ਅਤੇ ਹਮ ਉਮਰ ਭਾਈ ਸੰਗਤ ਸਿੰਘ ਜੀ ਨੂੰ ਕੋਲ ਬਿਠਾ ਲਿਆ, ਸਾਰੇ ਸਿੰਘ ਕੋਲ ਬੈਠੇ ਨੇ। ਮੇਰੇ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸੋਹਣਿਆਂ ਦੇ ਸੁਲਤਾਨ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ, ਆਪਣੇ ਸਿਰ ਉੱਤੇ ਸਦੀ ਹੋਏ ਦਸਤਾਰ ਦੇ ਉੱਪਰ ਸੁਨਹਿਰੀ ਕਲਗੀ ਚਮਕਾ ਮਾਰ ਰਹੀ ਹੈ, ਗੁਰਦੇਵ ਨੇ ਆਪਣੇ ਹੱਥਾਂ ਦੇ ਨਾਲ ਉਤਾਰ ਕੇ ਭਾਈ ਸੰਗਤ ਸਿੰਘ ਦੇ ਸੀਸ ਉੱਤੇ ਸਜਾ ਕੇ, ਜਿਵੇਂ ਮੇਰੇ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਕੌਤਕ ਰਚਿਆ, ਇਹ ਰਹਿਮਤਾਂ ਕੀਤੀਆਂ ਨੇ, ਆਓ ਸਰਵਣ ਕਰੋ ਇਹਨਾਂ ਅੱਖਰਾਂ ਵਿੱਚ ਢਾਡੀ ਜੱਥਾ ਹੈ, ਇਹੋ ਕਹਿ ਰਿਹਾ।
ਸੰਗਤ ਸਿੰਘ ਨੂੰ ਕਲਗੀਆਂ ਵਾਲੇ ਸਤਿਗੁਰ ਨੇ, ਸਦਕੇ ਸੰਗਤ ਸਿੰਘ ਨੂੰ ਕਲਗੀਆਂ ਵਾਲੇ ਸਤਿਗੁਰ ਨੇ, ਮੁਖ ਤੋਂ ਫਰਮਾਇਆ ਸੀ ਗੱਲ ਵੱਖਰੀ ਪਾ ਕੇ, ਮੁਖ ਤੋਂ ਫਰਮਾਇਆ ਸੀ ਗੱਲ
ਬੱਕਰੀ ਪਾ ਕੇ
ਤੁਰ ਜਾਣਾ ਹੈ
ਛੱਡ ਕੇ ਹੁਣ ਚਮਕੌਰ ਨੂੰ, ਅਸਾਂ ਤੁਰ ਜਾਣਾ ਹੈ ਛੱਡ ਕੇ ਹੁਣ ਚਮਕੌਰ ਨੂੰ, ਤੁਸਾਂ ਰਾਤ ਲਗਾਉਣੀ ਪੈਰਾਂ ਸਖਤ ਲਗਾ ਕੇ, ਤੁਸਾਂ ਰਾਤ ਲਗਾਉਣੀ ਪੈਰਾਂ ਸਖਤ ਲਗਾ ਕੇ
ਲਾ ਕੇ ਆਪਣਾ
ਗਲ ਪਾ ਦਿੱਤਾ ਸਿੰਘ ਦੇ, ਚੋਲਾ ਲਾ ਕੇ ਆਪਣਾ ਗਲ ਪਾ ਦਿੱਤਾ ਸਿੰਘ ਦੇ, ਬਹਿ ਜਾ ਉੱਚੀ ਥਾਂ ਤੇ ਸਿਰ ਤੇ ਕਲਗੀ ਲਾ ਕੇ, ਬਹਿ ਜਾ ਉੱਚੀ ਥਾਂ ਤੇ ਸਿਰ ਤੇ ਕਲਗੀ ਲਾ ਕੇ
ਆਖਿਆ ਸੱਜੇ ਸਤਿਗੁਰ ਨੇ, ਹੋ ਪੰਜ ਤੀਰ ਬਖਸ਼ ਕੇ
ਆਖਿਆ ਸੱਜੇ ਸਤਿਗੁਰ ਨੇ, ਮਾਰ ਜ਼ਾਲਮ ਤਾਈ ਇਹਨਾਂ ਤਾਈ ਚਲਾ ਕੇ, ਮਾਰ ਜ਼ਾਲਮ ਤਾਈ ਇਹਨਾਂ ਤਾਈ ਚਲਾ ਕੇ ਜਥੇਦਾਰ ਥਾਪਦਾ ਬਾਬਾ ਸੰਗਤ ਸਿੰਘ ਜੀ ਨੂੰ, ਜਥੇਦਾਰ ਥਾਪਦਾ ਬਾਬਾ ਸੰਗਤ ਸਿੰਘ ਜੀ ਨੂੰ, ਕਰ ਅਰਦਾਸ ਮੁਖ ਤੋਂ ਵਾਹਿਗੁਰੂ ਫਤਿਹ ਬੁਲਾ ਕੇ, ਕਰ ਅਰਦਾਸ ਮੁਖ ਤੋਂ ਵਾਹਿਗੁਰੂ ਫਤਿਹ ਬੁਲਾ ਕੇ ਜਾਮ ਸ਼ਹੀਦੀ ਲੜਕੇ ਵਿੱਚ ਮੈਦਾਨ ਦੇ, ਪੀਓ ਜਾਮ ਸ਼ਹੀਦੀ ਲੜਕੇ ਵਿੱਚ ਮੈਦਾਨ ਦੇ, ਚੱਲ ਪੈ ਗੁਰੂ ਜੀ ਉੱਥੋਂ ਖਾਲਸੇ ਨੂੰ ਸਮਝਾ ਕੇ,
ਚੱਲ ਪੈ ਗੁਰੂ ਜੀ ਉੱਥੋਂ
ਖਾਲਸੇ ਨੂੰ ਸਮਝਾ ਕੇ,
ਚੱਲ ਪੈ ਗੁਰੂ ਜੀ ਉੱਥੋਂ
ਖਾਲਸੇ ਨੂੰ
खालसा गुरु है गुरु खालसा मैं कीनो अब जैसे गुरु नानक जी अंगद को कीने। मेरे कलगीधर पातशाह महाराज जी ने खालसे दे सामने अपना सिर झुका दिता, खालसे दे हुक्म नूं प्रवान कर लिया। एक कौम दी पंचायत ने पंज प्यारे पंज जो भी निर्णय करनगे जो भी फैसला लेंगे उन्हां अगे कौम ने सिर नवा देना है। मेरे गुरदेव सतगुरां ने सिर्फ किया ही नहीं, आप अमली तौर पर वह रस्ता विखाया है। प्यारे गुरसिखो, अज मेरे गुरदेव सतगुरु सच्चे पातशाह एवें तो नहीं, वह प्रगट्यो मर्द अगंबड़ा वरियाम अकेला, वाह वाह गोबिंद सिंह आपे गुरचेला। अज पंजा के सिर नवा दिता, जान तो पहला याद रखो कोई भी काफला है कोई भी जथा है उहदा कोई ना कोई आगू कोई ना कोई जथेदार जरूर है, ताकि उसकी अगवाई अंदर यह सारा कारोबार चल सके, उसकी अगवाई अंदर किवें ते क्यों चलना है यह सारी व्यवतबंदी अनुसार एक दे हथों नहीं हथ जरूरी है। ते नीति पक्ष तो युद्ध नीति पक्ष तो भी मेरे गुरदेव सतगुरु सच्चे पातशाह सिद्धांत अनुसार जिन्ना चिर दुश्मन दलों नूं यह भुलेखा बनया रहेगा कि अजय गुरु गोबिंद सिंह इस चमकौर की दो छत्ती हवेली के अंदर उपर बने हुए दो छत्ते मकान के बैठे ने, ताकि दुश्मन दल इस गल का भुलेखा बनया रहे। प्यारे गुरसिखो, मेरे गुरदेव सतगुरां ने अपनी पोशाक भाई संगत सिंह नूं पहनाई है, अपने सिर ते सजी हुई सुनहरी कलगी मेरे दातार सच्चे पातशाह ने भाई संगत सिंह दे सीस ते अपने हथां दे नाल सजाई है। अपना रूप मेरे सतगुरां ने, खालसा मेरो रूप है खास, प्यारे गुरसिखो सजा दिते ने शास्त्र बस्त्र बिल्कुल हम शक्ल ने हम उम्र ने। भाई संगत सिंह जी मेरे गुरदेव सतगुरु सच्चे पातशाह महाराज जी कोल खड़े ने, सारा कुछ सजा के मेरे गुरदेव सतगुरु कहन लगे हुण तैयारी करनी चाहीदी है। वेखण वाली गल, इस गल नूं हर बंदा जानदा है, सवेर दा दिन चढ़दिआं सार दुश्मन दलां ने हमला बोल देना है, ते इह गल तय है पक्की है निश्चित है कि सवेर नूं जिहड़ा इस हवेली दे अंदर होया उहदी शहादत हो जाणी, उहदे शरीर दा अंत हो जाणा है। पर कमाल दी गल है, मेरे सतगुरु सच्चे पातशाह महाराज दे नाल जाण वास्ते एक भी सिंह अपने आप अपना नाम पेश नहीं करता, क्योंकि इस गल का तो पता ही है ना, हो सकता है जे हवेली विचों निकल गए तो जिंदगी बच सकती है। एक भी सिंह अपना नाम सतगुरां दे सामने इस गल ही पेश नहीं करता कि महाराज मैं जावांगा तुहाडे नाल। मेरे गुरदेव सतगुरां ने आप इस गल का निर्णय लिया, फैसला किया तीन सिंह साडे नाल जाणगे। नाम पेश होए मेरे साहब सच्चे पातशाह ने, प्यारे भाई दया सिंह, प्यारे भाई धर्म सिंह ते भाई मान सिंह जी। इन्हां तिना सिंघां दा नाम लिया है, किसी दूजे ने शिकवा तां नहीं कीता। जिहड़े सत सिंह इस हवेली दे अंदर बाकी ने, किसी ने गिला तां नहीं कीता कि महाराज ने प्यारे भाई दया सिंह दा नाम लै दिता है, मान सिंह दा नाम लै दिता है, कि असी नहीं सी जा सकदे नाल। लालच तां दुनिया दा हर बंदा करदा कि मेरी जिंदगी बच जाए, पर नहीं, जब आप की औध निधान बने अत ही रण में तब जूझ मरो। गुरु की खुशी अपना तन का ठीकरा भन के भी मिल जाए तो थोड़ी है। प्यारे गुरसिखो, मेरे सतगुरु सच्चे पातशाह महाराज ने व्योतबंदी अनुसार सिंघो इस हवेली दे विचों निकलना है, पर भाई संगत सिंह नूं हदायत की दो छत्ते मकान के अंदर उपर बैठ जाना है, ताकि झरोखे विचों भुलेखा पैंदा रहे, रात के हनेरे के अंदर नगारे ते किते ना किते चोट लगती रहे, इस गल का भरम ते भुलेखा दुश्मनों के बनया रहे इस हवेली के अंदर ने। दूजी गल, वजीर खान उहदे नाल दे साथी 10 लाख फौज दूर तक पिया होया घेरा, इन्हां दे दिल विच तां ऐसी किते रजक मात्र भी सोच नहीं कि गुरु गोबिंद सिंह इस हवेली विचों निकल जाएगा। इन्हां दे मन विच ते पक्का निर्णा ते पक्का फैसला है, कहिंदा गिणती दे सिख रह गए ने गुरु दे नाल, कोई गल नहीं, आराम दी नींदे सवो, रात कट्टो सवेरे दिन चढ़ेगा ते आपां हथो हथी उहनां नूं फड़ लवांगे जां मार मुकावांगे। पर अधी रात दे समय मेरे गुरदेव सतगुरु सच्चे पातशाह महाराज ने बनाई व्योतबंदी, नाल जाण वाले सिंघां नूं हदायत कीती इस तारे दी सेध नूं चलना, क्योंकि दुश्मन दलां दा विशाल घेरा है, किस पासे नूं जाना पवे किस ढंग नाल जाना पवे इह ते बाहर निकल के ही पता लगेगा ना। आओ तकीए, पोह दा महीना 22 दिसंबर दी रात
8 ਪੋਹ ਦਾ ਦਿਨ ਸਾਰਾ ਦਿਨ ਜੰਗ ਹੁੰਦਾ ਰਿਹਾ ਕਿ ਉਹ 6 ਤੇ 7 ਪੋਹ ਦੀ ਮਿਲਵੀ ਰਾਤ ਤਾਂ ਮੇਰੇ ਗੁਰਦੇਵ ਸਤਿਗੁਰੂ ਆਨੰਦਪੁਰ ਸਾਹਿਬ ਤੋਂ ਲੰਘੇ ਸਨ। 7 ਪੋਹ ਦੀ ਰਾਤ ਸੀ ਜਦੋਂ ਮੇਰੇ ਗੁਰਦੇਵ ਇਸ ਹਵੇਲੀ ਦੇ ਅੰਦਰ ਦਾਖਲ ਹੋਏ। 8 ਪੋਹ ਦਾ ਦਿਨ ਕਹਿੰਦੇ ਕਹਿ ਲਈਏ, ਕਹਿੰਦੇ ਨੇ ਸਾਲ ਦਾ ਸਾਰਿਆਂ ਤੋਂ ਛੋਟਾ ਦਿਨ ਤੇ ਸਾਰਿਆਂ ਤੋਂ ਵੱਡੀ ਜੰਗ। ਤੱਕੀਏ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ, ਸਿੰਘੋ ਇੱਥੋਂ ਬਾਹਰ ਨਿਕਲ ਕੇ ਆਵਾਜ਼ਾਂ ਦੇਣਾ ਹੈ, ਆਓ। ਜਿਵੇਂ ਮੇਰੇ ਗੁਰਦੇਵ ਸਤਿਗੁਰੂ ਪਾਤਸ਼ਾਹ ਇਸ ਕਹਿਰਾਂ ਦੀ, ਅੱਤ ਦੀ ਪੈਂਦੀ ਹੋਈ ਸਰਦੀ, ਅੰਤਾਂ ਦੀ ਪਈ ਹੋਈ ਧੁੰਦ, ਸੂਰਜ ਦੀ, ਚੰਦਰਮਾ ਦੀ ਰੋਸ਼ਨੀ ਇਹਨਾਂ ਬੱਦਲਾਂ ਨੂੰ ਚੀਰ ਕੇ ਇਸ ਧੁੰਦ ਨੂੰ ਥੋੜਾ ਰੁਸ਼ਨਾ ਰਹੀ ਸੀ। ਮੇਰੇ ਗੁਰਦੇਵ ਕਿਵੇਂ ਇਸ ਹਵੇਲੀ ਦੇ ਵਿੱਚੋਂ ਬਾਹਰ ਨੂੰ ਚੱਲ ਪਏ? ਇਹਨਾਂ ਅੱਖਰਾਂ ਵਿੱਚ ਇਹੋ ਬੇਨਤੀ ਹੈ।
ਸੁੱਚਾ ਚੋਲਾ ਪਾਟਿਆ ਜਾਮਾ ਹੋ ਗਿਆ ਲੀਰੋ ਲੀਰ ਤਾੜੀ ਉਤੇ ਤਾੜੀ ਖੜਕਦੀ ਖੜਕਦੀ ਉਹ ਚੱਲਿਆ ਹਿੰਦ ਦਾ ਪੀਰ ਜੀ ਦੇ ਮਾਰੇ ਨੇ ਦੋ ਲਾਡਲੇ ਦੁਸ਼ਮਣ ਟੱਕਰੇ ਆਪੋ ਵਿੱਚ ਦੀ ਦੁਸ਼ਮਣ ਟੱਕਰੇ ਤੇ ਖੜਕ ਪਈ ਸ਼ਮਸ਼ੀਰ ਆਪੋ ਵਿੱਚ ਦੀ ਦੁਸ਼ਮਣ ਟੱਕਰੇ
ਸਾਰੀ ਸੰਗਤ ਸਤਿਗੁਰਾਂ ਨੂੰ ਸੀਸ ਝੁਕਾਓ ਤੇ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਤਨ ਮੇਰੇ ਕਲਗੀਧਰ ਦਾ ਤਾਰ ਇਸ ਹਵੇਲੀ ਦੇ ਵਿੱਚੋਂ ਨਿਕਲਣ ਲੱਗੇ, ਆਪਣੇ ਪੈਰਾਂ ਦੇ ਵਿੱਚੋਂ ਜੋੜਾ ਵੀ ਲਾ ਦਿੱਤਾ। ਸਿੰਘੋ, ਬਾਹਰ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ, ਮੁਕਾਬਲਾ ਕਰਦੇ ਹੋਏ, ਸੈਂਕੜਿਆਂ ਨੂੰ ਹਜ਼ਾਰਾਂ ਨੂੰ ਧਰਤੀ ਤੇ ਸੁੱਟਦੇ ਹੋਏ ਸਿੰਘ ਸ਼ਹੀਦ ਹੋਏ ਪਏ ਨੇ। ਜੂਝਦਿਆਂ ਹੋਇਆ ਮੈਦਾਨੇ ਜੰਗ ਵਿੱਚ ਉਹਨਾਂ ਦੇ ਦਸਤਾਰੇ ਢਿੱਲੇ ਹੋ ਕੇ ਲੱਥੇ ਵੀ ਹੋਣਗੇ, ਸਿੰਘਾਂ ਦੇ ਕੇਸ ਵੀ ਖੁੱਲ੍ਹੇ ਹੋਣਗੇ। ਮੈਨੂੰ ਇਹ ਗੱਲ ਪ੍ਰਵਾਨ ਨਹੀਂ ਕਿ ਮੇਰੇ ਪੈਰਾਂ ਦਾ ਜੋੜਾ ਇਹਨਾਂ ਸੂਰਮਿਆਂ, ਇਹਨਾਂ ਬਹਾਦਰਾਂ, ਇਹਨਾਂ ਸ਼ਹੀਦਾਂ ਦੇ ਕੇਸਾਂ ਨੂੰ ਲੱਗੇ। ਇਹ ਗੱਲ ਮੈਂ ਨਹੀਂ ਬਰਦਾਸ਼ਤ ਕਰ ਸਕਦਾ। ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਜੋੜਾ ਵੀ ਪੈਰਾਂ ਵਿੱਚੋਂ ਲਾਹ ਦਿੱਤਾ। ਅੱਜ ਤੱਕਿਓ ਨਾ ਜੋੜਾ ਨਾ ਘੋੜਾ ਹੈ ਪਾਸ, ਨਾ ਬਾਜ ਹੈ ਨਾ ਕਲਗੀ ਤੋੜਾ ਹੈ। ਮੇਰੇ ਗੁਰਦੇਵ ਸਤਿਗੁਰੂ ਸਾਰਾ ਕੁਝ ਸੌਂਪਣਾ ਹੀ ਖਾਲਸੇ ਨੂੰ ਕਰ ਗਏ। ਕੋਲ ਆਪਣਾ ਕੁਝ ਵੀ ਨਹੀਂ ਹੈ, ਜੋ ਕੁਝ ਹੈ ਉਹ ਖਾਲਸੇ ਦਾ ਹੀ ਹੈ। ਪਿਆਰੇ ਗੁਰਸਿੱਖੋ, ਮੇਰੇ ਸਾਹਿਬ ਸੱਚੇ ਪਾਤਸ਼ਾਹ ਇਸ ਹਵੇਲੀ ਵਿੱਚੋਂ ਨਿਕਲੇ, ਜਿੱਥੇ ਅੱਜ ਟਿੱਬੀ ਸਾਹਿਬ ਉੱਚਾ ਥਾਂ ਤਾੜੀ ਸਾਹਿਬ ਗੁਰਦੁਆਰਾ, ਇਸ ਉੱਚੀ ਟਿੱਬੀ ਤੇ ਜਾ ਪਹੁੰਚੇ। ਪੀਰੇ ਹਿੰਦ ਰਵਦ, ਸਿੱਖਾਂ ਦਾ ਗੁਰੂ ਜਾ ਰਿਹਾ ਹੈ। ਬਸ ਇੰਨੀ ਕੁ ਆਵਾਜ਼ ਕਹਿਣ ਦੀ ਦੇਰ ਸੀ, ਆਪੋ ਆਪਣੇ ਲੰਗੇ ਹੋਏ ਤੰਬੂਆਂ ਦੇ ਵਿੱਚ ਇਸ ਸਿਆਲ ਦੀ ਰੁੱਤ ਅੰਦਰ ਨਿੱਘ ਰਹਿ ਲੈ ਰਹੇ ਆਰਾਮ ਦੇ ਨਾਲ ਸੁੱਤੀਆਂ ਹੋਈਆਂ ਫੌਜਾਂ ਦੇ ਕੰਨਾਂ ਵਿੱਚ ਆਵਾਜ਼ ਪਈ, ਸਿੱਖਾਂ ਦਾ ਗੁਰੂ ਜਾ ਰਿਹਾ ਹੈ। ਇੱਕਦਮ ਦੌੜ ਉੱਠੀਆਂ, ਆਵਾਜ਼ ਕਿੱਧਰੋਂ ਆਈ, ਆਵਾਜ਼ ਕਿਸ ਨੇ ਦਿੱਤੀ ਹੈ, ਕੀ ਪੀਰਾਂ ਹਿੰਦ, ਇਹ ਹਿੰਦੂਆਂ ਦਾ ਪੀਰ ਜਾ ਰਿਹਾ ਹੈ, ਗੁਰੂ ਗੋਬਿੰਦ ਸਿੰਘ ਜਾ ਰਿਹਾ ਹੈ, ਪਕੜ ਲਓ ਮਾਰ ਲਓ। ਬਸ ਸਾਰੀਆਂ ਫੌਜਾਂ ਅੱਬੜ ਵਾਹੇ ਉੱਠੀਆਂ, ਆਪਣੇ ਹੱਥਾਂ ਵਿੱਚ ਸ਼ਸਤਰ ਪਕੜ ਲਏ, ਆਵਾਜ਼ ਕਿੱਧਰੋਂ ਆਈ ਹੈ। ਦੂਜੇ ਪਾਸੇ ਪਿਆਰੇ ਭਾਈ ਦਇਆ ਸਿੰਘ ਨੇ ਬਣਾਈ ਹੋਈ ਵਿਉਤ ਅਨੁਸਾਰ ਆਖਿਆ, ਸਿੱਖਾਂ ਦਾ ਗੁਰੂ ਇਸ ਪਾਸੇ ਜਾ ਰਿਹਾ ਹੈ। ਫੌਜਾਂ ਉੱਲਰ ਪਈਆਂ ਉਸ ਪਾਸੇ ਨੂੰ, ਪਰ ਆਵਾਜ਼ ਇੱਕ ਪਾਸਿਓਂ ਹੋਰ ਵੀ ਆ ਗਈ, ਨਹੀਂ ਸਿੱਖਾਂ ਦਾ ਗੁਰੂ ਇਸ ਪਾਸੇ ਜਾ ਰਿਹਾ ਹੈ। ਚਾਰ ਚੁਫੇਰੇ ਆਈਆਂ ਆਵਾਜ਼ਾਂ, ਪਤਾ ਕੁਝ ਨਹੀਂ ਲੱਗਦਾ, ਸਿਰਫ ਮਾਰੋ ਤੇ ਫੜ ਲਓ ਦੀ ਆਵਾਜ਼, ਬਚ ਕੇ ਨਾ ਨਿਕਲ ਜਾਇਓ ਸਿੱਖਾਂ ਦਾ ਗੁਰੂ, ਕਰ ਦਿਓ ਹਮਲਾ। ਰਾਤ ਦਾ ਛਾਇਆ ਹੋਇਆ ਹਨੇਰਾ, ਹੱਥ ਤੇ ਹੱਥ ਪਸਾਰਿਆ ਹੋਇਆ ਨਹੀਂ ਦਿਸਦਾ। ਬਸ ਫਿਰ ਫੌਜਾਂ ਆਪਣੇ ਹੱਥਾਂ ਵਿੱਚ ਸ਼ਸਤਰ ਸੰਭਾਲ ਕੇ ਡਟ ਗਈਆਂ। ਉਹ ਗਹਿ ਗੱਜ ਹੋਈ, ਪਰ ਵਾਰ ਕਿਹਦੇ ਤੇ ਹੋ ਰਿਹਾ ਇਸ ਬਾਰੇ ਕੋਈ ਪਤਾ ਨਹੀਂ। ਆਪੋ ਵਿੱਚ ਦੀ ਦੁਸ਼ਮਣ ਇੱਕ ਦੂਜੇ ਉੱਤੇ ਵਾਰ ਕਰ ਰਹੇ ਨੇ। ਇਤਿਹਾਸ ਕਹਿੰਦਾ ਮਿਸਾਲ ਜਗਾ ਕੇ ਰਸਤਾ ਦਿਖਾਉਣਾ ਚਾਹੁੰਦਾ, ਪਰ ਮੇਰੇ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਲਾਇਆ ਮਿਸਾਲ ਦਾ ਨਿਸ਼ਾਨਾ, ਧਰਤੀ ਤੇ ਸੁੱਟ ਦਿੱਤਾ। ਹਨੇਰਾ ਪਸਰ ਗਿਆ, ਚਾਰ ਚੁਫੇਰੇ ਕੁਝ ਨਹੀਂ ਦਿਸਦਾ, ਅੰਧਾ ਧੁੰਦ ਤਲਵਾਰ ਚੱਲੀ, ਕਟਾਵੱਟ ਹੋਈ, ਆਪਣੀਆਂ ਫੌਜਾਂ ਦੁਸ਼ਮਣ ਦਲਾਂ ਦੀਆਂ ਅਨੇਕਾਂ ਹੀ ਮਾਰੀਆਂ ਗਈਆਂ। ਪਰ ਉਧਰੋਂ ਇਸ ਹਵੇਲੀ ਦੇ ਅੰਦਰ ਬੈਠੇ ਹੋਏ ਸਿੰਘ ਨਗਾਰਿਆਂ ਤੇ ਚੋਟਾਂ ਲਾ ਕੇ ਜਕਾਰੇ ਛੱਡ ਰਹੇ ਨੇ, ਗੁਰੂ ਤਾਂ ਇੱਥੇ ਬੈਠਾ ਹੋਇਆ।
ਕਿਸ ਗੱਲ ਤੇ ਯਕੀਨ ਕਰੀਏ, ਕਿਸ ਪਾਸੇ ਨੂੰ ਹਮਲਾ ਬੋਲੀਏ, ਕੁਝ ਸਮਝ ਨਹੀਂ ਆਉਂਦੀ। ਕਹਿਰਾਂ ਦੀ ਸਰਦੀ, ਚਾਰਜ ਫੇਰੇ ਪਸਰਿਆ ਹੋਇਆ ਹਨੇਰਾ, ਬਸ ਇਹ ਗੁਰੂ ਨੂੰ ਪਕੜਨ ਦੇ ਕਾਰਜ ਵਿੱਚ ਰੁੱਝੇ ਹੋਏ ਇੱਕ ਦੂਜੇ ਤੇ ਵਾਰ ਕਰਦੇ ਹੋਏ ਹਜ਼ਾਰਾਂ ਦੀ ਤਾਦਾਦ ਵਿੱਚ ਟਹਿ ਕੇ ਟਹਿਰੀ ਹੋ ਗਏ। ਪਿਆਰੇ ਗੁਰਸਿੱਖੋ, ਪ੍ਰਤੰਨ ਮੇਰੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵੰਗਾਰ ਕੇ ਇਸ ਚਮਕੌਰ ਸਾਹਿਬ ਦੀ ਹਵੇਲੀ ਵਿੱਚੋਂ 10 ਲੱਖ ਦੇ ਘੇਰੇ ਦੇ ਵਿੱਚੋਂ ਮੇਰੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਹਰ ਹੋ ਗਏ। ਅੱਜ ਉੱਥੇ ਗੁਰਦੁਆਰਾ ਤਾੜੀ ਸਾਹਿਬ ਮੌਜੂਦ ਹੈ, ਜਿਸ ਅਸਥਾਨ ਤੇ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਵਾਜ਼ ਦੇ ਕੇ ਆਖਿਆ ਸੀ, ਜੇ ਹਿੰਮਤ ਹੈ ਫੜ ਲਓ, ਆ ਸਿੱਖਾਂ ਦਾ ਗੁਰੂ ਜਾ ਰਿਹਾ ਹੈ। ਮੇਰੇ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਵੰਗਾਰ ਕੇ ਇਸ ਹਵੇਲੀ ਵਿੱਚੋਂ ਨਿਕਲ ਗਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਇਸ ਤੋਂ ਅਗੇਰੇ ਫਿਰ ਕੱਲ੍ਹ ਆਪ ਸੰਗਤ ਦੀ ਸੇਵਾ ਦੇ ਅੰਦਰ ਇਤਿਹਾਸ ਕੁਝ ਸਤਰਾਂ ਕਹਿਣ ਦਾ ਯਤਨ ਕਰਾਂਗੇ ਜੀ। ਇੰਨੇ ਸਮੇਂ ਦੇ ਅੰਦਰ ਵਿਚਾਰ ਸਾਂਝੇ ਕਰਦਿਆਂ ਇੱਕ ਜਾਂ ਦੋ ਨਹੀਂ, ਬਹੁਤ ਸਾਰੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ। ਭੁੱਲਾਂ ਸਾਡੀਆਂ ਜਾਣ ਕੇ ਖਿਮਾ ਕਰ ਦੇਣਾ। ਵਡਿਆਈ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਹੈ। ਆਪ ਜੀ ਨੇ ਬੜੇ ਅਦਬ ਪਿਆਰ ਤੇ ਸਤਿਕਾਰ ਸਹਿਤ ਸਰਵਣ ਕੀਤੀ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਰਿਆਂ ਦੀ ਹਾਜ਼ਰੀ ਆਪਣੇ ਦਰ ਦੇ ਉੱਪਰ ਪ੍ਰਵਾਨ ਕਰਨ ਜੀ। ਆਓ ਪਿਆਰ ਤੇ ਸਤਿਕਾਰ ਸਹਿਤ ਹੁਣ ਆਪਾਂ ਰੋਜ਼ਾਨਾ ਦੀ ਤਰ੍ਹਾਂ ਗੁਰੂ ਚਰਨਾਂ ਵਿੱਚ ਰੋਜ਼ਾਨਾ ਮੇਰੇ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਜੋ ਆਪਾਂ ਜਾਪ ਕਰਦੇ ਹਾਂ, ਆਨੰਦ ਸਾਹਿਬ ਜੀ ਦੇ ਜਾਪ ਕੀਤੇ ਜਾਣਗੇ। ਉਸ ਤੋਂ ਪਹਿਲਾਂ ਆ ਬੇਨਤੀ ਕਰ ਦਈਏ, ਸੰਗਤ ਦੇ ਵਿੱਚੋਂ ਕਿਸੇ ਗੁਰਮੁਖ ਪਿਆਰੇ ਵੀਰ ਦਾ ਮੋਬਾਈਲ ਜੇਬ ਦੇ ਵਿੱਚੋਂ ਡਿੱਗ ਪਿਆ ਭਾਈ, ਉਹ ਜਿਸਦਾ ਵੀ ਹੋਵੇ, ਸਤਿਕਾਰਯੋਗ ਬਜ਼ੁਰਗਾਂ ਨੇ ਦਫ਼ਤਰ ਦੇ ਵਿੱਚ ਪਹੁੰਚਾ ਦੇਣਾ, ਦਫ਼ਤਰ ਦੇ ਵਿੱਚੋਂ ਆਪ ਜੀ ਪ੍ਰਾਪਤ ਕਰ ਲੈਣਾ। ਕਿਸੇ ਵੀ ਵੀਰ ਦਾ ਹੋਵੇ ਸੰਗਤ ਦੇ ਵਿੱਚੋਂ, ਕਿਸੇ ਭੈਣ ਭਾਈ ਦਾ, ਸੋ ਆਪ ਜੀ ਭਾਈ ਇਹ ਮੋਬਾਈਲ ਜਿਸਦਾ ਡਿੱਗਿਆ ਦਫ਼ਤਰ ਦੇ ਵਿੱਚੋਂ ਪ੍ਰਾਪਤ ਕਰ ਲੈਣਾ ਜੀ। ਆਓ ਹੁਣ ਆਪਾਂ ਸਾਰੇ ਮਿਲ ਕੇ ਸਤਿਗੁਰਾਂ ਦੀ ਇਲਾਹੀ ਗੁਰਬਾਣੀ ਆਨੰਦ ਸਾਹਿਬ ਜੀ ਦੇ ਜਾਪ ਬੜੇ ਅਦਬ ਪਿਆਰ ਤੇ ਸਤਿਕਾਰ ਸਹਿਤ ਸਰਵਣ ਕਰੀਏ।
ਸਤਨਾਮ ਸ਼੍ਰੀ ਵਾਹਿਗੁਰੂ ਜੀ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ,
ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ,
ਸ਼ਬਦੋ ਤਗਾਵੋ ਹਰੀ ਕੇ ਰਾਮ ਨਿਜਨੀ ਵਸਾਇਆ,
ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ,
ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ,
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ,
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ,
ਸਭਨਾ ਗਲਾ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ,
ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ,
ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਵੈ ਸੋ ਪਾਵੇ,
ਸਦਾ ਸ਼ਿਵ ਤਿਸਲਾ ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ,
ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ,
ਸਾਚਾ ਨਾਮ ਮੇਰਾ ਆਧਾਰੋ,
ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ,
ਘਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ,
ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ,
ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ,
ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਜਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰਿਆ,
ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ,
ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ,
ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ,
ਅਨੰਦ ਸੁਣੋ ਬਿਡ ਭਾਗੀ ਹੋ ਸਗਲ ਮਨੋਰਥ ਪੂਰੇ,
ਪਾਰ ਪਰਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ,
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ,
ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ,
ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ,
ਬਿਨਵੰਤ ਨਾਨਕ ਗੁਰ ਚਾਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ,
ਅਮਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ,
ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ
ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ
ਜਿੰਨੀ ਨਾਮ ਧਿਆਇਆ ਗੈ ਮੁਸ਼ਕਤ ਕਾਲ
ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।